ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਸੰਗਤ, ਭਾਗ ਦਸਵਾਂ, ਕਾਲ ਅਥਵਾ ਸਮੇਂ ਦੀ ਸੰਗਤ। ਸਾਰੀ ਕਾਇਨਾਤ ਤਿੰਨਾਂ ਕਾਲਾਂ ਵਿੱਚ ਵਿਚਰਦੀ ਹੈ, ਭੂਤ, ਭਵਿੱਖ ਅਤੇ ਵਰਤਮਾਨ, ਪਾਸਟ, ਫਿਊਚਰ ਔਰ ਪ੍ਰੈਜ਼ੈਂਟ। ਭੂਤਕਾਲ ਯਾਨੀ ਗੁਜ਼ਰੇ ਹੋਏ ਸਮੇਂ ਵਿੱਚ ਜੋ ਕੁਝ ਵਰਤਿਆ ਹੈ, ਅਸੀਂ ਉਹਨਾਂ ਤਜਰਬਿਆਂ ਅਤੇ ਘਟਨਾਵਾਂ ਨੂੰ ਯਾਦ ਕਰਕੇ ਉਹਨਾਂ ਦਾ ਚੰਗਾ ਜਾਂ ਮਾੜਾ ਅਸਰ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਕਾਲ ਅਥਵਾ ਸਮੇਂ ਦੀ ਸੰਗਤ ਕਰਦੇ ਹਾਂ। ਜੇਕਰ ਸਾਡੀ ਪਿਛਲੀ ਜ਼ਿੰਦਗੀ ਚੰਗੀ ਗੁਜ਼ਰੀ ਹੈ ਤਾਂ ਅਸੀਂ ਉਸ ਚੰਗੇਰੀ ਸੁਖਾਲੀ ਜ਼ਿੰਦਗੀ ਨੂੰ ਚੇਤੇ ਕਰਕੇ ਉਸ ਦੀ ਅਨਹੋਂਦ ਦੇ ਹੌਂਕਿਆਂ ਵਿੱਚ ਝੂਰਦੇ ਅਤੇ ਦੁਖੀ ਹੁੰਦੇ ਹਾਂ। ਦੂਸਰੇ ਪਾਸੇ ਜੇਕਰ ਪਿਛਲੀ ਜ਼ਿੰਦਗੀ ਦੁਖਦਾਈ ਬੀਤੀ ਹੋਵੇ ਤਾਂ ਅਸੀਂ ਹੁਣ ਦੀ ਚੰਗੀ ਜ਼ਿੰਦਗੀ ਦੇ ਰਸ ਭੋਗ ਵਿੱਚ ਗਲਤਾਨ ਹੋ ਕੇ ਆਫਰੇ ਫਿਰਦੇ ਹਾਂ। ਇਸੇ ਤਰ੍ਹਾਂ ਅਸੀਂ ਆਪਣੇ ਭਵਿੱਖ ਦੀ ਬਾਬਤ ਆਸਾ ਮਨਸਾ ਤ੍ਰਿਸ਼ਨਾ ਅਨੁਸਾਰ ਸੋਚਾਂ ਸੋਚਦੇ ਅਤੇ ਵਿਉਂਤਾਂ ਕੱਢਦੇ ਹਾਂ। ਐਕਸਪੈਕਟੇਸ਼ਨਸ ਦੇ ਅਨੁਸਾਰ ਸੋਚਾਂ ਸੋਚਦੇ ਅਤੇ ਵਿਉਂਤਾਂ ਕੱਢਦੇ ਹਾਂ ਅਤੇ ਮਨ ਦੀਆਂ ਖਿਆਲੀ ਉਡਾਰੀਆਂ ਲਾਉਂਦੇ ਹਾਂ। ਜੇਕਰ ਸਾਡੀਆਂ ਇਹ ਆਸਾ ਮਨਸਾ ਪੂਰੀਆਂ ਨਾ ਹੋਣ ਤਾਂ ਸਾਨੂੰ ਅਤਿਅੰਤ ਨਿਰਾਸ਼ਤਾ ਅਤੇ ਦੁੱਖ ਹੁੰਦਾ ਹੈ। ਇਹਨਾਂ ਤਿੰਨਾਂ ਕਾਲਾਂ, ਭੂਤ, ਵਰਤਮਾਨ ਅਤੇ ਭਵਿੱਖ, ਇਹਨਾਂ ਦੇ ਕਿਸੇ ਨਾ ਕਿਸੇ ਖਿਆਲ ਵਿੱਚ ਸਾਡਾ ਮਨ ਗਲਤਾਨ ਹੋਇਆ ਹੀ ਰਹਿੰਦਾ ਹੈ ਅਤੇ ਇਹਨਾਂ ਖਿਆਲਾਂ ਦੁਆਰਾ ਹੀ ਅਸੀਂ ਕਾਲ ਦੀ ਸੰਗਤ ਜਾਂ ਕੁਸੰਗਤ ਕਰਦੇ ਹਾਂ। ਸਾਡੀਆਂ ਭੂਤਕਾਲ ਵਿੱਚ ਵਰਤੀਆਂ ਹੋਈਆਂ ਘਟਨਾਵਾਂ ਵਿੱਚੋਂ ਚੰਗੀਆਂ ਤਾਂ ਘੱਟ ਹੀ ਚੇਤੇ ਰਹਿੰਦੀਆਂ ਹਨ, ਪਰ ਸਾਡੇ ਨਾਲ ਲੋਕਾਂ ਵੱਲੋਂ ਕੀਤੀਆਂ ਬੇਇਨਸਾਫੀਆਂ, ਵਧੀਕੀਆਂ, ਵੈਰ ਵਿਰੋਧ ਆਦਿ ਸਾਡੇ ਮਨ ਚਿੱਤ ਅੰਤਸ਼ਕਰਨ ਵਿੱਚ ਬਹੁਤ ਡੂੰਘੇ ਤਸੇ ਹੁੰਦੇ ਹਨ, ਜਿਨ੍ਹਾਂ ਨੂੰ ਚੇਤੇ ਕਰਕੇ ਅਸੀਂ ਸੜਦੇ ਬਲਦੇ, ਸੁਲਗਦੇ ਅਤੇ ਦੁਖੀ ਹੁੰਦੇ ਹਾਂ। ਦੂਜੇ ਲਫਜ਼ਾਂ ਵਿੱਚ, ਭੂਤਕਾਲ ਵਿੱਚ ਬੀਤੇ ਹੋਏ ਤਲਖ ਅਤੇ ਦੁਖਦਾਈ ਤਜਰਬਿਆਂ ਅਤੇ ਘਟਨਾਵਾਂ ਦੀਆਂ ਕੇਸ ਫਾਈਲਸ, ਮਿਸਲਾਂ ਸਾਡੇ ਅੰਤਸ਼ਕਰਨ ਵਿੱਚ ਜਮ੍ਹਾਂ ਹੁੰਦੀਆਂ ਰਹਿੰਦੀਆਂ ਹਨ। ਮੌਕਾ ਮਿਲਣ 'ਤੇ ਪੁਰਾਣੀ ਈਰਖਾ, ਦੁਐਤ, ਵੈਰ ਵਿਰੋਧ, ਘਿਰਨਾ ਆਦਿ ਦੀਆਂ ਮਿਸਲਾਂ ਨੂੰ ਯਾਦ ਕਰਕੇ ਆਪਣੀ ਅੰਦਰਲੀ ਮਲੀਨ ਜ਼ਹਿਰੀਲੀ ਹਵਾੜ ਕੱਢ ਕੇ ਅਸੀਂ ਮਨ ਹੌਲਾ ਕਰਦੇ ਹਾਂ। ਜੇ ਆਪਣੀ ਬਿਰਥਾ ਕਹੋ ਅਵਰਾ ਪੈ ਤਾਂ ਆਗੈ ਆਪਣੀ ਬਿਰਥਾ ਬਹੁਤ ਬਹੁਤ ਕਡਾਸਾ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰੋਏ। ਇਸ ਤਰ੍ਹਾਂ ਗੁਜ਼ਰੇ ਹੋਏ ਜ਼ਮਾਨੇ ਦੀਆਂ ਤਲਖ ਘਟਨਾਵਾਂ ਅਤੇ ਜ਼ਹਿਰੀਲੇ ਵਲਵਲਿਆਂ ਨਾਲ ਸਾਡਾ ਮਨ ਕੁਸੰਗਤ ਕਰਦਾ ਰਹਿੰਦਾ ਹੈ। ਇਸੇ ਜਨਮ ਅੰਦਰ ਕਈ ਚੰਗੀਆਂ, ਮਾੜੀਆਂ, ਦੁਖਦਾਈ ਘਟਨਾਵਾਂ ਸਾਡੇ ਨਾਲ ਵਰਤਦੀਆਂ ਹਨ, ਜਿਨ੍ਹਾਂ ਨੂੰ ਮੁੜ ਮੁੜ ਯਾਦ ਕਰਕੇ ਅਸੀਂ ਹੌਂਕੇ ਲੈਂਦੇ ਹਾਂ, ਕੁਲਝਦੇ ਹਾਂ, ਸੜਦੇ ਹਾਂ, ਅਭਿਆਸ ਕਰਦੇ ਹਾਂ, ਈਰਖਾ ਦੁਐਤ ਵਧਾਉਂਦੇ ਹਾਂ, ਐਲਰਜੀ ਨੂੰ ਦ੍ਰਿੜ ਕਰਦੇ ਹਾਂ, ਬਲੈਕ ਲਿਸਟ ਲੰਮੀ ਕਰਦੇ ਹਾਂ, ਜੀਵਨ ਤਲਖ ਬਣਾਉਂਦੇ ਹਾਂ, ਅੰਤਸ਼ਕਰਨ ਮੈਲਾ ਕਰਦੇ ਹਾਂ। ਸਾਡੀ ਮੌਤ ਤੋਂ ਮਗਰੋਂ ਇਸ ਜਨਮ ਦੀਆਂ ਘਟਨਾਵਾਂ ਦੀ ਯਾਦ ਤਾਂ ਸਾਡੇ ਅੰਤਸ਼ਕਰਨ ਦੇ ਨਾਲ ਨਹੀਂ ਜਾਂਦੀ, ਪਰ ਇਹਨਾਂ ਦੀ ਚੰਗੀ ਜਾਂ ਮਾੜੀ ਰੰਗਤ ਅਥਵਾ ਐਸੈਂਸ, ਤੱਤ ਸਾਰ ਅੰਤਸ਼ਕਰਨ ਦੁਆਰਾ ਅਗਲੇ ਜਨਮਾਂ ਵਿੱਚ ਸਾਡੀ ਰੂਹ ਦੇ ਨਾਲ ਹੀ ਜਾਂਦਾ ਹੈ। ਇਸੇ ਕਾਰਨ ਕਈ ਬੱਚੇ ਜਮਾਂਦਰੂ ਹੀ ਗੁਸੈਲ, ਲੜਾਕੇ, ਈਰਖਾਲੂ, ਡਰਾਕਲ ਅਤੇ ਹੋਰ ਅਨੇਕਾਂ ਭੈੜੀਆਂ ਆਦਤਾਂ ਵਾਲੇ ਹੁੰਦੇ ਹਨ। ਉਹ ਬੱਚੇ ਪਿਛਲੇ ਜਨਮਾਂ ਦੀਆਂ ਦ੍ਰਿੜ ਕੀਤੀਆਂ ਹੋਈਆਂ ਭੈੜੀਆਂ ਆਦਤਾਂ ਦੀ ਰੰਗਤ ਆਪਣੇ ਅੰਤਸ਼ਕਰਨ ਦੁਆਰਾ ਨਾਲ ਲੈ ਕੇ ਆਉਂਦੇ ਹਨ ਅਤੇ ਪਿਛਲੇ ਜਨਮ ਦੀ ਰੰਗਤ ਅਨੁਸਾਰ ਹੀ ਇਸ ਜਨਮ ਦੀ ਨਵੀਂ ਜੀਵਨ ਸੇਧ ਬਣਦੀ ਹੈ, ਜਿਸ ਨਾਲ ਜੀਵਨ ਹੋਰ ਵੀ ਗੰਧਲਾ, ਦੁਖਦਾਈ ਅਤੇ ਨਰਕਮਈ ਬਣ ਜਾਂਦਾ ਹੈ। ਇਸ ਤਰ੍ਹਾਂ ਕਈ ਜਨਮਾਂ ਦੀ ਲਗਾਤਾਰ ਮਲੀਨ ਕੁਸੰਗਤ ਨਾਲ ਐਸੀਆਂ ਰੂਹਾਂ ਢੀਠ, ਮਨੂਰ, ਸਾਕਤ, ਮਨਮੁੱਖ, ਮੁਗਧ ਬਣ ਜਾਂਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ ਇਹ ਅਭਾਗੀ ਰੂਹਾਂ ਅਣਜਾਣੇ ਹੀ ਆਪਣੇ ਡੂੰਘੇ ਗੁੱਝੇ ਅੰਤਸ਼ਕਰਨ ਦੇ ਤੱਤ ਸਾਰ ਰੰਗਤ ਦੀ ਕੁਸੰਗਤ ਕਰਦੀਆਂ ਰਹਿੰਦੀਆਂ ਹਨ, ਜਿਸ ਦੀ ਬਾਬਤ ਉਹਨਾਂ ਨੂੰ ਸੋਝੀ ਨਹੀਂ ਹੁੰਦੀ। ਇਸ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਅਕਾਲ ਪੁਰਖ ਨੇ ਜੀਵਾਂ 'ਤੇ ਅਤਿਅੰਤ ਮਿਹਰ ਕੀਤੀ ਹੈ ਜੋ ਪਿਛਲੇ ਜਨਮ ਦੀਆਂ ਘਟਨਾਵਾਂ ਦੀ ਯਾਦਾਸ਼ਤ ਅੰਤਸ਼ਕਰਨ ਉੱਤੇ ਉਕਰੀ ਨਹੀਂ ਜਾਂਦੀ। ਸਿਰਫ ਉਹਨਾਂ ਦੀ ਰੰਗਤ ਅਥਵਾ ਤੱਤ ਸਾਰ ਹੀ ਅੰਤਸ਼ਕਰਨ ਦੇ ਨਾਲ ਚਿੰਬੜੀ ਰਹਿੰਦੀ ਹੈ, ਜੋ ਹਰ ਜਨਮ ਵਿੱਚ ਹੋਰ ਵੀ ਤੀਬਰ ਅਤੇ ਤੀਖਣ ਹੁੰਦੀ ਜਾਂਦੀ ਹੈ। ਵਰਨਾ ਜੇ ਪਿਛਲੇ ਜਨਮਾਂ ਦੀਆਂ ਸਾਰੀਆਂ ਬੇਅੰਤ ਘਟਨਾਵਾਂ ਸਾਨੂੰ ਇਸ ਜਨਮ ਵਿੱਚ ਯਾਦ ਰਹਿੰਦੀਆਂ ਤਾਂ ਪਿਛਲੇ ਅਨੇਕਾਂ ਜਨਮਾਂ ਦੇ ਆਪੂ ਸਹੇੜੇ ਹੋਏ ਘਿਰਨਤ ਜੀਵਾਂ ਦੀ ਸਾਡੇ ਮਨ ਵਿੱਚ ਭੀੜ ਲੱਗੀ ਰਹਿਣੀ ਸੀ ਅਤੇ ਈਰਖਾ ਦਵੈਤ ਕੁਲਜਨਾ ਸਾੜੇ ਦੇ ਅਥਾਹ ਜ਼ਹਿਰੀਲੇ ਸਮੁੰਦਰ ਵਿੱਚ ਹੀ ਸਾਡਾ ਆਪਾ ਗੁਆਚ ਜਾਣਾ ਸੀ। ਸਿਰਫ ਇਸ ਜਨਮ ਦੀਆਂ ਘਟਨਾਵਾਂ ਦੀ ਯਾਦ ਕਾਰਨ ਹੀ ਸਾਡਾ ਜੀਵਨ ਦੁੱਬਰ ਹੋਇਆ ਰਹਿੰਦਾ ਹੈ ਤਾਂ ਅਨੇਕਾਂ ਜਨਮਾਂ ਦੀਆਂ ਘਟਨਾਵਾਂ 'ਤੇ ਐਲਰਜੀ ਵਾਲੇ ਹਜੂਮ ਦੀ ਯਾਦਾਸ਼ਤ ਕਿਤਨੀ ਦੁਖਦਾਈ ਹੋਵੇਗੀ, ਕਿਤਨੀ ਭਿਆਨਕ ਹੋਵੇਗੀ, ਇਸ ਦਾ ਅੰਦਾਜ਼ਾ ਲਾਉਣਾ ਵੀ ਕਠਿਨ ਹੈ। ਇਸ ਲਈ ਪਿਛਲੇ ਜਨਮਾਂ ਦੀਆਂ ਬੇਅੰਤ ਘਟਨਾਵਾਂ ਦੀਆਂ ਯਾਦਾਂ ਨੂੰ ਮੇਟਣ ਦੀ ਬਖਸ਼ਿਸ਼ ਲਈ ਸਾਨੂੰ ਅਕਾਲ ਪੁਰਖ ਦਾ ਅਤਿਅੰਤ ਸ਼ੁਕਰਾਨਾ ਕਰਨਾ ਚਾਹੀਦਾ ਹੈ। ਭੂਤਕਾਲ ਦੀਆਂ ਦੁਖਦਾਈ ਯਾਦਾਂ ਅਤੇ ਭਵਿੱਖ ਲਈ ਆਸਾ ਮਨਸਾ ਤ੍ਰਿਸ਼ਨਾ ਦੀਆਂ ਵਿਉਂਤਾਂ ਵਿੱਚ ਹੀ ਅਸੀਂ ਵਰਤਮਾਨ ਅਮੋਲਕ ਸਮੇਂ ਨੂੰ ਅਜਾਈ ਗੁਆ ਲੈਂਦੇ ਹਾਂ। ਇਸ ਲਈ ਸਾਨੂੰ ਭੂਤ ਅਤੇ ਭਵਿੱਖ ਕਾਲਾਂ ਦੀ ਯਾਦ ਜਾਂ ਕੁਸੰਗਤ ਕਰਨ ਤੋਂ ਵਰਜਿਆ ਗਿਆ ਹੈ ਅਤੇ ਵਰਤਮਾਨ ਅਥਵਾ ਸਦ ਹੁਣ ਵਿੱਚ ਵਿਚਰਨ ਦਾ ਆਦੇਸ਼ ਕੀਤਾ ਗਿਆ ਹੈ। ਸੁਰਗ ਬਾਸ ਨਾ ਬਾਛੀਐ ਡਰੀਐ ਨਾ ਨਰਕ ਨਿਵਾਸ, ਹੋਣਾ ਹੈ ਜੋ ਹੋਈ ਹੈ, ਹੋਣਾ ਹੈ ਸੋ ਹੋਈ ਹੈ, ਮਨੈ ਨਾ ਕੀਜੈ ਆਸ। ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ, ਪਾਛੈ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਏ। ਇਸ ਤਰ੍ਹਾਂ ਜੇਕਰ ਇਹ ਛਿੰਨ ਪਲ ਲਗਾਤਾਰ ਅਟੁੱਟ ਨਾਮ ਸਿਮਰਨ ਅਭਿਆਸ ਕਮਾਈ ਵਿੱਚ ਲੀਨ ਹੋਣ, ਹਾਂਜੀ ਜੇਕਰ ਇਹ ਛਿੰਨ ਪਲ, ਇਹ ਵਰਤਮਾਨ ਦੇ ਛਿੰਨ ਪਲ ਲਗਾਤਾਰ ਅਟੁੱਟ ਨਾਮ ਸਿਮਰਨ ਅਭਿਆਸ ਕਮਾਈ ਵਿੱਚ ਲੀਨ ਹੋਣ ਤਾਂ ਆਤਮਿਕ ਮੰਡਲ ਦੀ ਸਦ ਹੁਣ ਮਾਣਦੇ ਹਾਂ। ਪਰ ਅਸੀਂ ਕੀ ਕਰਦੇ ਹਾਂ, ਇਹਨਾਂ ਉੱਤਮ ਕਲਿਆਣਕਾਰੀ ਉਪਦੇਸ਼ਾਂ ਨੂੰ ਭੁਲਾ ਕੇ ਜਾਂ ਇਹਨਾਂ ਵੱਲੋਂ ਜਾਣ ਬੁੱਝ ਕੇ ਮਚਲੇ ਹੋ ਕੇ ਅਸੀਂ ਇਹਨਾਂ ਦੇ ਐਨ ਉਲਟ ਆਪਣੀ ਮਲੀਨ ਰੁਚੀਆਂ ਦੀ ਪੁਰਾਣੀ ਰੋਡ ਵਿੱਚ ਗੁਜ਼ਰੇ ਹੋਏ ਜ਼ਮਾਨੇ ਦੇ ਤਲਖ ਅਤੇ ਦੁਖਦਾਈ ਤਜਰਬਿਆਂ ਨੂੰ ਮੁੜ ਮੁੜ ਯਾਦ ਕਰਕੇ, ਘੋਟ ਘੋਟ ਕੇ, ਅਭਿਆਸ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਇੱਥੇ ਹੀ ਬਸ ਨਹੀਂ, ਰੋਸੇ ਗਿਲੇ ਈਰਖਾ ਦਵੈਤ ਵੈਰ ਵਿਰੋਧ ਘਿਰਨਾ ਆਦਿ ਦੀ ਮਲੀਨ ਰੰਗਤ ਸਾਡੇ ਅੰਤਸ਼ਕਰਨ ਦੁਆਰਾ ਅਗਲੇ ਜਨਮਾਂ ਵਿੱਚ ਵੀ ਸਾਡੇ ਨਾਲ ਹੀ ਜਾਂਦੀ ਹੈ। ਇਸ ਤਰ੍ਹਾਂ ਸਾਡਾ ਮਨ ਮਲੀਨ ਜ਼ਹਿਰੀਲੀ ਕੁਸੰਗਤ ਵਿੱਚ ਕਈ ਜਨਮਾਂ ਤਾਈਂ ਗਲਤਾਨ ਹੋਇਆ ਰਹਿੰਦਾ ਹੈ। ਜੇਕਰ ਸਾਨੂੰ ਇਹਨਾਂ ਅਨਹੋਂਦੇ ਗੁੱਝੇ ਮਨੋਕਲਪਤ ਖਿਆਲੀ ਭੂਤਾਂ ਬਾਬਤ ਸੋਝੀ ਜਾਂ ਅਹਿਸਾਸ ਵੀ ਹੋ ਜਾਵੇ ਤੇ ਤੰਗ ਆ ਕੇ ਇਹਨਾਂ ਤੋਂ ਛੁਟਕਾਰਾ ਵੀ ਚਾਹੁੰਦੇ ਹੋਈਏ ਤਾਂ ਵੀ ਇਹ ਸਾਡੇ ਗਲੋਂ ਨਹੀਂ ਲੈ ਸਕਦੇ, ਕਿਉਂਕਿ ਇਹਨਾਂ ਨੇ ਸਾਡੇ ਅੰਤਸ਼ਕਰਨ ਵਿੱਚ ਜ਼ਬਰਦਸਤ ਕਬਜ਼ਾ ਕੀਤਾ ਹੋਇਆ ਹੈ। ਅੱਜ ਕੱਲ੍ਹ ਦੇ ਕਿਰਾਏਦਾਰਾਂ ਵਾਂਗ ਇਹ ਆਪੋ ਵਸਾਏ ਹੋਏ ਭੂਤਕਾਲ ਦੇ ਦੁਖਦਾਈ ਮਨੋਕਲਪਤ ਭੂਤ ਸਾਡੇ ਅੰਤਸ਼ਕਰਨ ਉੱਤੇ ਕਬਜ਼ਾ ਕਰਕੇ ਸਾਡੇ ਜੀਵਨ ਦੇ ਹਰ ਪੱਖ ਉੱਤੇ ਆਪਣੀ ਮਲੀਨ ਰੰਗਤ ਚਾੜਦੇ ਰਹਿੰਦੇ ਹਨ। ਇਹਨਾਂ ਤੋਂ ਛੁਟਕਾਰਾ ਨਾਮੁਮਕਿਨ ਹੈ, ਜਿਸ ਕਰਕੇ ਸਾਨੂੰ ਅਵਸ਼ ਹੀ ਜ਼ਹਿਰੀਲਾ ਜੀਵਨ ਬਤੀਤ ਕਰਨਾ ਪੈਂਦਾ ਹੈ। ਸਾਡੇ ਜੀਵਨ ਦਾ ਹਰ ਪਲ ਵਰਤਮਾਨ ਕਾਲ ਤੋਂ ਭੂਤਕਾਲ ਵਿੱਚ ਬਦਲ ਰਿਹਾ ਹੈ। ਹਾਂਜੀ, ਗੁਰਬਾਣੀ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਦੀ ਕਿਰਪਾ ਅਤੇ ਸਾਧ ਸੰਗਤ ਦੁਆਰਾ ਹੀ ਇਸ ਦੁਖਦਾਈ ਮਲੀਨ ਜੀਵਨ ਚੱਕਰ ਤੋਂ ਛੁਟਕਾਰਾ ਹੋ ਸਕਦਾ ਹੈ। ਸਾਧ ਸੰਗਤ ਹੋਏ ਨਿਰਮਲਾ, ਕਟੀਐ ਜਮ ਕੀ ਫਾਸ। ਸਾਡੇ ਜੀਵਨ ਦਾ ਹਰ ਪਲ ਵਰਤਮਾਨ ਕਾਲ ਤੋਂ ਭੂਤਕਾਲ ਵਿੱਚ ਬਦਲ ਰਿਹਾ ਹੈ। ਭੂਤਕਾਲ ਸਾਡੇ ਵਸ ਵਿੱਚੋਂ ਖਿਸਕ ਚੁੱਕਾ ਹੈ। ਭਵਿੱਖਤ ਕਾਲ ਅਨਿਸ਼ਚਿਤ ਹੈ, ਜਿਸ ਤੋਂ ਅਸੀਂ ਅਣਜਾਣ ਹਾਂ। ਇਸ ਲਈ ਸਾਡੇ ਹੱਥ ਵਿੱਚ ਸਿਰਫ ਵਰਤਮਾਨ ਦਾ ਕਾਲ ਜਾਂ ਸਮਾਂ ਹੀ ਹੈ, ਜਿਸ ਨੂੰ ਅਸੀਂ ਆਪਣੀ ਮਰਜ਼ੀ ਨਾਲ ਚੰਗੇ ਜਾਂ ਮਾੜੇ ਪਾਸੇ ਲਾ ਸਕਦੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਹੁਣ ਦੇ ਖਿੰਨ ਪਲ ਹੀ ਸਾਡੇ ਵਸ ਵਿੱਚ ਹਨ। ਇਹੀ ਖਿੰਨ ਅਗਲੇ ਪਲਕ ਹੀ ਭੂਤਕਾਲ ਵਿੱਚ ਬਦਲ ਕੇ ਸਾਡੇ ਵਸ ਤੋਂ ਬਾਹਰ ਹੋ ਜਾਣਗੇ। ਇਸ ਲਈ ਗੁਰਬਾਣੀ ਵਿੱਚ ਸਾਨੂੰ ਆਪਣੇ ਵਸ ਵਾਲੇ ਹੋਣ ਦੇ ਖਿੰਨ ਪਲ ਨੂੰ ਸੰਭਾਲਣ ਦੀ ਤਾਕੀਦ ਕੀਤੀ ਗਈ ਹੈ, ਕਿਉਂਕਿ ਇਸੇ ਹੋਣ ਦੇ ਖਿੰਨ ਪਲ ਦੁਆਰਾ ਹੀ ਅਸੀਂ ਆਪਣੇ ਜੀਵਨ ਨੂੰ ਸੰਗਤ ਜਾਂ ਕੁਸੰਗਤ ਦੁਆਰਾ ਚੰਗੀ ਜਾਂ ਮਾੜੀ ਸੇਧ ਦੇ ਸਕਦੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਇਹਨਾਂ ਵਰਤਮਾਨ ਦੇ ਖਿੰਨ ਪਲਾਂ ਨੂੰ ਸਹੀ ਤੌਰ 'ਤੇ ਸਾਧ ਸੰਗਤ ਵਿੱਚ ਗੁਜ਼ਾਰੀਏ ਅਥਵਾ ਵਿਹਾਈਏ, ਤਾਂ ਹੀ ਇਹਨਾਂ ਖਿੰਨ ਪਲਾਂ ਦੀ ਸਮੁੱਚੀ ਰੰਗਤ ਦੁਆਰਾ ਸਾਡਾ ਉੱਚਾ ਸੁੱਚਾ ਦੈਵੀ ਗੁਰਮੁਖ ਜੀਵਨ ਬਣ ਸਕਦਾ ਹੈ। ਕਵਨ ਸੰਜੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਕ ਸਦਾ ਹਰ ਜਪਨੇ। ਏਕ ਚਿਤ ਜੈ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇਸ ਤਰ੍ਹਾਂ ਜੇਕਰ ਸਾਡਾ ਮਨ ਵਰਤਮਾਨ ਦੇ ਖਿੰਨ ਪਲਾਂ ਨੂੰ ਸੰਭਾਲ ਕੇ ਲਗਾਤਾਰ ਨਾਮ ਸਿਮਰਨ ਅਭਿਆਸ ਕਮਾਈ ਕਰਦਾ ਰਹੇ, ਤਾਂ ਹੀ ਅਸੀਂ ਅਟੁੱਟ ਸਦ ਹੋਣ ਦਾ ਆਤਮਿਕ ਰੰਗ ਰਸ ਮਾਣ ਸਕਦੇ ਹਾਂ। ਹਾਂਜੀ, ਜੇਕਰ ਸਾਡਾ ਮਨ ਵਰਤਮਾਨ ਦੇ ਖਿੰਨ ਪਲਾਂ ਨੂੰ ਸੰਭਾਲ ਕੇ ਲਗਾਤਾਰ ਨਾਮ ਸਿਮਰਨ ਅਭਿਆਸ ਕਮਾਈ ਕਰਦਾ ਰਹੇ, ਤਾਂ ਹੀ ਅਟੁੱਟ ਸਦ ਹੋਣ ਦਾ ਆਤਮਿਕ ਰੰਗ ਰਸ ਮਾਣ ਸਕਦੇ ਹਾਂ। ਇਹਨਾਂ ਖਿੰਨ ਪਲਾਂ ਦੀ ਲਗਾਤਾਰ ਰਵਾਨਗੀ ਵਿੱਚ ਹੀ ਸਾਰਾ ਜੀਵਨ ਪਰਵਿਰਤ ਹੈ, ਅਥਵਾ ਸੰਗਤ ਜਾਂ ਕੁਸੰਗਤ ਕਰਕੇ ਇਹ ਚੰਗਾ ਜਾਂ ਮਾੜਾ ਜੀਵਨ ਬਣਦਾ ਹੈ। ਪਰ ਇਹਨਾਂ ਮਹੱਤਵਪੂਰਨ ਅਤੇ ਕੀਮਤੀ ਖਿੰਨ ਪਲਾਂ ਨੂੰ ਅਸੀਂ ਅਜਾਈ ਗੁਆ ਰਹੇ ਹਾਂ। ਹਰ ਜਸਰੇ ਮਨਾ ਗਾਇ ਲੈ, ਜੋ ਸੰਗੀ ਹੈ ਤੇਰੋ, ਅਵਸਰ ਵੀ ਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਦਿਨ ਰਾਤੀ ਆ ਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਬੀਤ ਜਹੈ ਬੀਤ ਜਹੈ, ਜਨਮ ਅਕਾਜ ਰੇ। ਫੋਗੈਟ ਦ ਡੈਡ ਪਾਸਟ ਵਿਚ ਇਜ਼ ਬਿਯੋਂਡ ਆਵਰ ਕੰਟਰੋਲ। ਡੂ ਨਾਟ ਵਰੀ ਅਬਾਊਟ ਦ ਫਿਊਚਰ ਵਿਚ ਇਜ਼ ਅਨਸਰਟਨ। ਲਿਵ ਇਨ ਦ ਰਿਐਲਿਟੀ ਆਫ ਦ ਪ੍ਰੈਜੈਂਟ ਐਂਡ ਮੇਕ ਦ ਬੈਸਟ ਆਫ ਇਟ। ਕਿਸੇ ਖਿਆਲ ਜਾਂ ਵਲਵਦੇ ਨੂੰ ਮੁੜ ਮੁੜ ਚੇਤੇ ਕਰਕੇ ਅਸੀਂ ਉਸ ਖਿਆਲ ਦੀ ਚੰਗੀ ਜਾਂ ਮਾੜੀ ਭਾਵਨਾ ਨਾਲ ਛੂੰਹਦੇ ਹਾਂ, ਉਸ ਭਾਵਨਾ ਨਾਲ ਸੰਗ ਕਰਦੇ ਹਾਂ, ਰੰਗਤ ਲੈਂਦੇ ਹਾਂ, ਸੰਗਤ ਕਰਦੇ ਹਾਂ, ਅਭਿਆਸ ਕਰਦੇ ਹਾਂ, ਦ੍ਰਿੜ ਕਰਦੇ ਹਾਂ। ਇਸ ਤਰ੍ਹਾਂ ਉਹ ਖਿਆਲ ਵਲਵਲੇ ਜਾਂ ਭਾਵਨਾਵਾਂ ਸਾਡੇ ਮਨ ਬੁੱਧੀ ਚਿੱਤ ਵਿੱਚ ਸਹਿਜ ਸੁਭਾਏ ਹੀ ਉਤਰ ਜਾਂਦੇ ਹਨ। ਲਗਾਤਾਰ ਅਭਿਆਸ ਨਾਲ ਇਹ ਮਾਨਸਿਕ ਖਿਆਲ ਜਾਂ ਵਲਵਲੇ ਸਾਡੇ ਅੰਤਸ਼ਕਰਨ ਵਿੱਚ ਧਸ ਵਸ ਰਸ ਅਤੇ ਸਮਾ ਜਾਂਦੇ ਹਨ। ਇਸ ਤਰ੍ਹਾਂ ਅਸੀਂ ਬਾਹਰਲੀ ਕੁਸੰਗਤ ਤੋਂ ਤਾਂ ਕਿਸੇ ਉਪਾਅ ਦੁਆਰਾ ਬਚ ਸਕਦੇ ਹਾਂ, ਪਰ ਅੰਤਸ਼ਕਰਨ ਦੀ ਮਲੀਨ ਰੰਗਤ ਦੀ ਕੁਸੰਗਤ ਤੋਂ ਬਚਣਾ ਨਾਮੁਮਕਿਨ ਹੈ, ਕਿਉਂਕਿ ਇਹ ਤਾਂ ਸਾਡੇ ਅੰਤਸ਼ਕਰਨ ਵਿੱਚ ਧਸ ਵਸ ਰਸ ਕੇ ਸਮਾ ਚੁੱਕੀ ਹੈ। ਪੰਚ ਦੂਤ ਮੋਹੇ ਸੰਸਾਰਾ, ਮਨਮੁਖ ਅੰਧੇ ਸੁਧ ਨਾ ਸਾਰਾ। ਬਿਖੈ ਬਿਖੈ ਕੀ ਬਾਸਨਾ, ਤਜੀਐ ਨਹਿ ਜਾਈ, ਅਨਿਕ ਜਤਨ ਕਰ ਰਾਖੀਐ ਫਿਰ ਫਿਰ ਲਪਟਾਈ। ਅਕਾਲ ਪੁਰਖ ਨੇ ਇਹ ਦੂਜੇ ਪਾਓ ਵਾਲੀ ਕੁਦਰਤ ਅਥਵਾ ਮਾਇਆ ਸਾਜੀ ਹੈ। ਇਸ ਮਾਇਆ ਦੀ ਪ੍ਰਵਿਰਤੀ ਅਥਵਾ ਕੁਦਰਤ ਦੇ ਅਪਾਰ ਨਾਟਕ ਨੂੰ, ਇਸ ਡਰਾਮੇ ਨੂੰ ਚਲਾਉਣ ਲਈ ਜੀਵ ਦੇ ਅੰਦਰ ਪੰਜ ਤੱਤ ਜਾਂ ਵਾਸ਼ਨਾਵਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਪ੍ਰਵੇਸ਼ ਕੀਤਾ। ਇਹਨਾਂ ਵਾਸ਼ਨਾਵਾਂ ਵਾਲੀ ਮਾਇਕੀ ਕੁਦਰਤ ਦਾ ਮੋਢੀ ਜਾਂ ਰਾਜਾ ਹਉਮੈ ਹੈ, ਕਿਉਂਕਿ ਬਾਕੀ ਸਾਰੀਆਂ ਵਾਸ਼ਨਾਵਾਂ ਇਸ ਹਉਮੈ ਵਿੱਚੋਂ ਹੀ ਉਪਜਦੀਆਂ ਹਨ। ਹਉਮੈ ਰੋਗ ਸਭ ਜਗਤ ਵਿਆਪਿਆ, ਤਿੰਨ ਕੋ ਜਨਮ ਮਰਨ ਦੁੱਖ ਭਾਰੀ। ਇਹਨਾਂ ਪੰਚ ਚੋਰ ਜਾਂ ਬਿਖਾਦੀ ਰੂਪ ਵਾਸ਼ਨਾਵਾਂ ਵਿੱਚੋਂ ਕਈ ਹੋਰ ਸੂਖਮ ਵਾਸ਼ਨਾਵਾਂ ਦੇ ਤਰੰਗ ਉੱਠਦੇ ਹਨ, ਜਿਨ੍ਹਾਂ ਨੂੰ ਹਠੀਲੀ ਫੌਜ ਕਿਹਾ ਗਿਆ ਹੈ। ਇੱਥੇ ਯਾਦ ਰੱਖਣ ਵਾਲੀ ਜ਼ਰੂਰੀ ਨੁਕਤਾ ਇਹ ਹੈ ਕਿ ਇਹ ਵਾਸ਼ਨਾਵਾਂ ਜਾਂ ਇਸ ਦੀ ਹਠੀਲੀ ਫੌਜ ਦਾ ਕੋਈ ਅਸਥੂਲ ਸਰੂਪ ਨਹੀਂ ਹੈ। ਇਹ ਸਿਰਫ ਸਾਡੇ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਉੱਤੇ ਹੀ ਅਸਰ ਪਾਉਂਦੀਆਂ ਹਨ ਅਤੇ ਆਪੋ ਆਪਣੀ ਰੰਗਤ ਚਾੜ ਦਿੰਦੀਆਂ ਹਨ। ਇਸ ਲਈ ਖਿਆਲਾਂ, ਵਲਵਲਿਆਂ ਅਤੇ ਕਰਮਾਂ ਦੁਆਰਾ ਹੀ ਇਹਨਾਂ ਵਾਸ਼ਨਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਇਹਨਾਂ ਸੂਖਮ ਵਾਸ਼ਨਾਵਾਂ ਨੂੰ ਅਸੀਂ ਮੁੜ ਮੁੜ ਯਾਦ ਕਰਕੇ, ਅਭਿਆਸ ਕਰਕੇ, ਸੰਗਤ ਕਰਕੇ कमा के दृढ़ करके प्रबल करी जाते हैं। जिस तरह मनुख शराब के लगातार सेवन अथवा अभ्यास नाल उसका स्वरूप धार लेंदा है, उस तरह होरना वाशनावां के अभ्यास द्वारा भी उन्हां वाशनावां का स्वरूप ही बन जाता है। दूजे लफ्जा विच असी इन्हां सूखम ख्याल स्वरूप बलहीन वाशनावां नूं अपने लगातार अभ्यास अथवा कुसंगत नाल इतना प्रबल ते दामनिक बना देंदे हाँ कि वह वाशनावां दामनिक शख्सियत का स्वरूप धार लैंदियां हन ते सदा लई माइकी जीव नूं अपना गुलाम बनाई रखदियां हन। इस हालत विच इस दामनिक वाशनावी शख्सियत की कुसंगत ते गुलामी करदे हाँ। इस वाशना की गुलामी विच असी इतने जकड़े जाते हाँ कि इस तों इलावा किसी चंगेरे उचेरे सुहनेरे ख्यालां ते वलवलियां वल साडा मन जाता ही नहीं ते असी परमार्थ तों होर भी दुरेडे ते सखणे हुंदे जाते हाँ। पलच पलच सगली मुई झूठे तंदे मोह। कितनी दुखदाई ते हासोहीनी गल है कि जोत सरूपी मन अपनी घोर अज्ञानता ते माइकी भरम भुलावे विच इन्हां नीवियां दुखदाई वाशनावां दा स्वरूप ही बन जांदा है। मन मैगल साकत देवाना बन खंड माया मोहे हैराना। मन तू गारब अटिया गारब लद्या जाए माया मोहनी मोहया फिर जूनी पवाए। तदे सानू गुरबाणी इउं ताड़ना करदी है मन तू जोत स्वरूप है अपना मूल पछाण मन हर जी तेरे नाल है गुरमती रंग माण। असी सारिया ने अपने हिरदे अंदर दो किस्म दियां सूचियां बनाईया हुई हैं। एक प्यार वालियां अथवा गुरमुख हस्तियां दी सूची जिन्हां नूं चेते करके अथवा ख्यालां ते वलवलियां द्वारा असी मेल या सत्संग करके साडे मन अते अंतरात्मे विच खुशी शांति हुलास सिदक शरदा भरोसा प्यार खिच हरी रस हरी रंग पिरम रस हमदर्दी दया खिमा सत्कार परोपकार विगास आदियां दैवी भावनावां उपजदियां हन। गुरबाणी विच ऐसे उत्तम मेल या सत्संगत नूं इउं बयान कीता गया है। जिन डिठिया मन रहसी है क्यों पाई है तिन संग जियो संत सज्जन मन मित्र से लायन प्रभ सिउं रंग जियो। इसनों गुरबाणी विच सत्संग साध संगत सच्ची संगत आदि भी कहा गया है। यह साध संगत सिर्फ शख्सियत दे मिलाप द्वारा ही नहीं बल्कि मानसिक सतह उत्ते ख्यालां ते वलवलियां नाल चेते करके भी कथा कीर्तन ते यादां द्वारा भी हो सकती है। ऐसी उच्ची दैवी सत्संगत करके मन किसे चाओ विच आंदा है किसे उमा विच उमकदा है प्यार दे तुणके वजदे हन प्रेम स्वपना दे हंडोले माणदा है प्रीत वलवलियां दियां उडारियां लाउंदा है प्रेम प्रकाश विच मन लीन हुंदा है अनहद धुनी विच मोहिया जांदा है पिरम रस विच विस्माद हुंदा है आत्म प्यार दी खिच खांदा है प्रेम प्यार दी खुमारी चढ़दी है आत्म छो दी कंबनी छिड़दी है चुप प्रीत दे सौदे करदा है आत्म रंग दा वणज करदा है महारस दी लेवा देवी करदा है ते नौ निध नाम नाल सांझ पाउंदा है। दूसरे पासे अपने मलीन मन द्वारा कुसंगत करके होरना नाल रोसे गिले ईरखा द्वैत निंदा चुगली वैर विरोध किरना कुलजना झगड़े आदि सी सहेड़ लेंदे हां। इस तरह सी अपने मन चित अंतिशकरण विच इन्हां किरना वाले लोकां दी काली सूची ब्लैक लिस्ट बनाई जांदे हां। हैरानी दी गल तां इह है कि ऐसी किरना या एलर्जी दे भांबड़ विच सड़दे बलदे होए भी असी अपनी मलीन अते अत हानिकारक अंदरली कुसंगत दी गुज्जी जहर नूं महसूस नहीं करदे बल्कि एग्जीमा दी खुरक वांग इस जहरीली मानसिक खुरक विच बड़ा स्वाद माणदे हां। जेकर काली सूची वालियां दी कोई निंदा चुगली करदा है तां ओह निंदा बड़ी स्वादली लगदी है ते उस दे होर औगुण औगुण सुनन लई या कुसंगत करन लई बड़े उत्साहित रहिंदे हां ते जद मौका मिले ਆਪਣੇ ਵੱਲੋਂ ਵੀ ਜ਼ਹਿਰੀਲੀ ਚੌਤੀ ਲਾ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਨਿੰਦਾ ਦੇ ਜ਼ਹਿਰੀਲੇ ਪਾਠ ਅਥਵਾ ਕੁਸੰਗਤ ਵਿੱਚ ਆਪੇ ਹੀ ਸੜਦੇ ਬਲਦੇ ਪੁੱਜਦੇ ਰਹਿੰਦੇ ਹਾਂ। ਜੇਕਰ ਆਪੂ ਬਣਾਈ ਹੋਈ ਜੇਕਰ ਇਸ ਆਪੂ ਬਣਾਈ ਹੋਈ ਕਾਲੀ ਸੂਚੀ ਵਿੱਚੋਂ ਕਿਸੇ ਹਾਜ਼ਰ ਜਾਂ ਗੈਰ ਹਾਜ਼ਰ, ਨੇੜੇ ਜਾਂ ਦੂਰ, ਜਿਉਂਦੀ ਜਾਂ ਮੋਈ ਹਸਤੀ ਨੂੰ ਯਾਦ ਕਰਕੇ ਅਸੀਂ ਨੁਕਤਾਚੀਨੀ ਕਰਦੇ ਹਾਂ, ਔਗੁਣ ਛਾਂਟਦੇ ਹਾਂ, ਛਿੱਦਰ ਫੋਲਦੇ ਹਾਂ, ਘਿਰਨਾ ਕਰਦੇ ਹਾਂ, ਬੁਰਾ ਲੋਚਦੇ ਹਾਂ, ਵੈਰ ਵਿਰੋਧ ਦੀ ਭਾਵਨਾ ਉਪਜਦੀ ਹੈ, ਤਾਂ ਅਸੀਂ ਉਸ ਨਾਲ ਕੁਸੰਗਤ ਕਰਦੇ ਹੁੰਦੇ ਹਾਂ। ਜੇਕਰ ਅਸੀਂ ਕੁਸੰਗਤ ਕਰਦਿਆਂ ਉਸ ਹਸਤੀ ਬਾਬਤ ਅਸੀਂ ਮੱਥੇ ਵੱਟ ਪਾਉਂਦੇ ਹਾਂ, ਸੜਦੇ ਬਲਦੇ ਹਾਂ, ਜ਼ਹਿਰ ਵਿੱਚ ਉਬਲਦੇ ਹਾਂ, ਨਿੰਦਾ ਸੁਣ ਕੇ ਸਵਾਦ ਮਾਣਦੇ ਹਾਂ, ਸਾਨੂੰ ਸਨ ਕੱਪੜੀ ਅੱਗ ਲੱਗਦੀ ਹੈ, ਨੁਕਸਾਨ ਵੇਖ ਕੇ ਖੁਸ਼ ਹੁੰਦੇ ਹਾਂ, ਦੁਖੀ ਦੇਖ ਕੇ ਖੁਸ਼ ਹੁੰਦੇ ਹਾਂ, ਵਡਿਆਈ ਨਹੀਂ ਸੁਣ ਸਕਦੇ, ਗੁਣਾਂ ਨੂੰ ਵੀ ਆਪਣੀ ਮੈਲੀ ਰੰਗਤ ਚਾੜ ਦਿੰਦੇ ਹਾਂ, ਤਾਂ ਇਹ ਪੱਕਾ ਹੀ ਸਬੂਤ ਹੈ ਕਿ ਸਾਡਾ ਮਨ ਅਤ ਮਲੀਨ ਹੋ ਚੁੱਕਿਆ ਹੈ, ਜਿਸ ਕਾਰਨ ਆਪੂ ਲਾਏ ਹੋਏ ਜ਼ਹਿਰੀਲੇ ਪਾਂਬੜ ਵਿੱਚ ਅਸੀਂ ਦਿਨ ਰਾਤ ਆਪ ਹੀ ਜਲੀ ਬਲੀ ਸੜੀ ਜਾਂਦੇ ਹਾਂ। ਇਸ ਤਰ੍ਹਾਂ ਨੀਵੇਂ ਖਿਆਲਾਂ, ਵਲਵਲਿਆਂ ਤੇ ਰੁਚੀਆਂ ਨਾਲ ਆਪਣੇ ਅਮੋਲਕ ਜੀਵਨ ਨੂੰ ਤਬਾਹ ਕਰ ਰਹੇ ਹਾਂ ਤੇ ਆਪਣੀਆਂ ਮਲੀਨ ਜ਼ਹਿਰੀਲੀਆਂ ਕਿਰਨਾਂ ਵਿਸ਼ਵ ਵਿੱਚ ਫੈਲਾ ਰਹੇ ਹਾਂ। ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਉਹਨਾਂ ਪਰਾਇਆ ਭਲਾ ਨਾ ਸੁਖਾਈ। ਐਸੀ ਨਿਗਰੀ ਹੋਈ ਮਲੀਨ ਮਾਨਸਿਕ ਹਾਲਤ ਵਿੱਚ ਅਸੀਂ ਜੋ ਵੀ ਕਰਮ ਕਾਂਡ, ਪਾਠ ਪੂਜਾ, ਧਾਰਮਿਕ ਸਾਧਨਾਵਾਂ ਤੇ ਪਰਮਾਰਥ ਤੇ ਕਰਮ ਕਿਰਿਆ ਕਰਦੇ ਹਾਂ, ਸਭ ਬਿਰਥਾ ਤੇ ਨਿਫਲ ਹੀ ਹੁੰਦੇ ਹਨ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਜੇਤੇ ਜਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ। ਕਰਮ ਧਰਮ ਕਰਤੇ ਬਹੁ ਸੰਜਮ, ਅਹਮ ਬੁੱਧ ਮਨ ਜਾਰਿਓ ਰੇ। ਸੋ ਪਤਾ ਲੱਗਾ ਕਿ ਮਨ ਮਲੀਨ ਹੈ, ਹੁਣ ਕਰੀਏ ਕੀ। ਗੁਰਬਾਣੀ ਵਿੱਚ ਇਸ ਆਪੂ ਘੜੇ ਮਲੀਨ ਅਤੇ ਜ਼ਹਿਰੀਲੇ ਭਵਜਲ ਤੋਂ ਨਿਕਲਣ ਦਾ ਇੱਕੋ ਇੱਕ ਸਾਧਨ ਸਤ ਸੰਗਤ ਅਥਵਾ ਸਾਧ ਸੰਗਤ ਹੀ ਦੱਸਿਆ ਗਿਆ ਹੈ। ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭਵਜਲ ਦੁੱਤਰ ਤਰੀਐ ਜੀਓ। ਸਾਧ ਕੇ ਸੰਗ ਉਨ ਭਵਜਲ ਤਰਿਆ, ਸਗਲ ਦੂਤ ਉਨ ਸਾਧੇ ਜੀਓ। ਸਾਧੂ ਸੰਗ ਤਰੀਜੈ ਸਾਗਰ, ਕਟੀਐ ਜਮਕੀ ਫਾਸਾ ਜੀਓ। ਇਸ ਵਿਚਾਰ ਦਾ ਸੰਖੇਪ ਨਿਚੋੜ ਇਉਂ ਦਰਸਾਇਆ ਜਾਂਦਾ ਹੈ। ਇੱਕ, ਅਸੀਂ ਆਪਣੀ ਬਾਹਰਮੁਖੀ ਠੁੱਲੀ ਬਿਰਤੀ ਅਨੁਸਾਰ ਸਿਰਫ ਬਾਹਰਲੇ ਸਰੀਰਕ ਮੇਲ ਨੂੰ ਹੀ ਸੰਗਤ ਜਾਂ ਕੁਸੰਗਤ ਸਮਝੀ ਬੈਠੇ ਹਾਂ। ਹਾਂਜੀ, ਅਸੀਂ ਆਪਣੀ ਬਾਹਰਮੁਖੀ ਠੁੱਲੀ ਬਿਰਤੀ ਅਨੁਸਾਰ ਸਿਰਫ ਬਾਹਰਲੇ ਸਰੀਰਕ ਮੇਲ ਨੂੰ ਹੀ ਸੰਗਤ ਜਾਂ ਕੁਸੰਗਤ ਸਮਝੀ ਬੈਠੇ ਹਾਂ, ਜਿਸ ਦਾ ਅਸਰ ਓਪਰਾ ਜਾਂ ਹੋਣ ਕਰਕੇ ਛੇਤੀ ਹੀ ਲੈ ਸਕਦਾ ਹੈ ਜਾਂ ਬਦਲ ਸਕਦਾ ਹੈ। ਦੂਸਰਾ, ਸਾਡੇ ਮਨ ਚਿੱਤ ਅੰਤਸ਼ਕਰਨ ਦੀ ਸੂਖਮ ਸਤਹਿ ਉੱਤੇ ਖਿਆਲਾਂ, ਵਲਵਲਿਆਂ, ਭਾਵਨਾਵਾਂ ਦਾ ਅਤਿਅੰਤ ਗੁੱਜਾ, ਡੂੰਘਾ, ਤੀਬਰ, ਤੀਖਣ, ਪ੍ਰਬਲ, ਦਾਮਨਿਕ, ਅਮਿਟਵਾਂ, ਅਤ ਸੂਖਮ ਅਸਰ ਹੁੰਦਾ ਹੈ, ਜਿਸ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਸਹਿਜੇ ਸਹਿਜੇ ਅਣਜਾਣੇ ਹੀ ਇਹ ਸੂਖਮ ਗੁੱਜਾ ਦਾਮਨਿਕ ਅਸਰ ਸਾਡਾ ਸਮੁੱਚਾ ਜੀਵਨ ਅਥਵਾ ਸ਼ਖਸੀਅਤ ਹੀ ਬਦਲ ਦਿੰਦਾ ਹੈ। ਐਸੀ ਸੂਖਮ ਦਾਮਨਿਕ ਆਪੋ ਘੜੀ ਹੋਈ ਸ਼ਖਸੀਅਤ ਨੂੰ ਮੁੜ ਬਦਲਣਾ ਅਤ ਕਠਿਨ ਜਾਂ ਨਾਮੁਮਕਿਨ ਹੈ। ਤੀਸਰਾ, ਆਮ ਜਨਤਾ ਦੇ ਸਮਝ ਗੋਚਰੇ ਲਈ ਸਾਧ ਸੰਗਤ ਅਤੇ ਕੁਸੰਗਤ ਦੇ ਲੱਛਣਾਂ ਦਾ ਨਿਰਣਾ ਇਉਂ ਕੀਤਾ ਜਾਂਦਾ ਹੈ। ਇੱਕ ਪਾਸੇ ਸੂਖਮ ਸਤਸੰਗਤ ਦੇ ਲੱਛਣ, ਦੂਸਰੇ ਪਾਸੇ ਕੁਸੰਗਤ ਦੇ ਲੱਛਣ। ਸਤਸੰਗਤ ਵਿੱਚ ਆਤਮਿਕ ਗਿਆਨ ਹੈ, ਤੂੰ ਤੇਰੀ ਹੈ, ਸ਼ੁਕਰ ਹੈ, ਪਿਆਰ ਹੈ, ਰਵਾਦਾਰੀ ਹੈ, ਮਿਲਵਰਤਨ ਹੈ। ਕੁਸੰਗਤ ਵਿੱਚ ਮਾਇਕੀ ਭਰਮ ਭੁਲੇਖੇ ਹਨ, ਮੈਂ ਮੇਰੀ ਹੈ, ਸ਼ਿਕਾਇਤਾਂ ਹਨ, ਘਿਰਨਾ ਹੈ, ਈਰਖਾ ਦੁਐਤ ਹੈ, ਵੈਰ ਵਿਰੋਧ ਹੈ। ਸਤਸੰਗਤ ਵਿੱਚ ਆਪਾ ਵਾਰਨਾ ਹੈ, ਨਾਮ ਬਾਣੀ ਨਾਲ ਜੁੜਨਾ ਹੈ, ਸੁਖ ਰਹਿਣ ਵਿਹਾਣੀ ਹੈ। ਕੁਸੰਗਤ ਵਿੱਚ ਖੁਦਗਰਜ਼ੀ ਹੈ, माया विच गलतान हां, दुख कलेश दी कल्पना है। सत्संगत विच प्रेम स्वैपनावा हन, प्रेम खिच है, हुक्म रजाई चलना है, निम्रता है, निर्मलता है, आत्मिक खुशबो है। दूसरे पासे कुसंगत विच माइकी कुलजना है, खिचोतान है, अहंकार है, मैल है, ते माइकी सड़हांद है। सो इस ब्योरे तो जिग्यासु सहज ही निर्णय कर सकते हैं कि उन्हां दा मन दैवी ख्यालां ते वलवलियां नाल सत संगत या साध संगत करता है या कुसंगत करता है। इस निर्णय द्वारा असी अपने जीवन नू नवी आत्मिक सेध दे के बदल सकते हाँ ते अपना जीवन सकारत ते सफल बना सकते हाँ। वाहिगुरु जी का खालसा, वाहिगुरु जी की फतेह। एसी लेख नंबर 87 संगत भाग 10। गुरु प्यारी सात संगत, गुरमुख प्यारे बाऊ जी होरां ने आप सही मायने विच गुरबाणी अनुसार जीवन जो के गुरबाणी दे डूंगे आत्मिक भेद साडे समझ गोचरा करन लई ये 132 गुरबाणी विचार दे अनुभवी लेख लिखे हन। नाम मात्र पेटा उत्ते सारे ही लेख और इन्हां दा तर्जमा हिंदी विच बाहर स्टॉल ते उपलब्ध हन। 5 लेख अंग्रेजी विच भी उपलब्ध हन। लैके पढ़िए, अपने जीवन नूं सेध दईए, जीवन सफला करिए। वाहिगुरु जी का खालसा, वाहिगुरु जी की फतह।